ਅੱਜ ਦੀਆਂ ਮੁੱਖ ਖਬਰਾਂ ਵਿੱਚ ਮੈਲਬਨ ਵਿੱਚ ਤੂਫਾਨ ਦੇ ਚੱਲਦਿਆਂ 3 ਮੌਤਾਂ, ਵਿਕਟੋਰੀਆ 'ਚ ਕੋਵਿਡ ਅੰਕੜਿਆਂ ਨੂੰ ਠੱਲ, 113 ਕੇਸ ਪਰ 12 ਮੌਤਾਂ ਅਤੇ ਸਰਕਾਰ ਵੱਲੋਂ ਦੇਸ਼ ਦੀ ਅੰਦਰੂਨੀ ਸਥਿਤੀ ਉੱਤੇ ਵਿਦੇਸ਼ੀ ਤਾਕਤਾਂ ਦੇ ਅਸਰ ਬਾਰੇ ਚੇਤਾਵਨੀ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀ ਲੈਂਡਰਿਊਜ਼ ਨੇ ਕੱਲ੍ਹ ਰਾਤ ਆਏ ਤੂਫਾਨ ਪਿੱਛੋਂ ਮਦਦ ਪ੍ਰਦਾਨ ਕਰਨ ਲਈ ਆਪਾਤਕਾਲੀਨ ਮਹਿਕਮੇ ਦੇ ਕਰਮਚਾਰੀਆਂ ਦੀ ਸਿਫਤ ਕੀਤੀ ਹੈ। ਇਸ ਤੂਫਾਨ ਕਾਰਨ ਦਰਖਤ ਡਿੱਗਣ ਪਿੱਛੋਂ ਵੱਖੋ ਵੱਖਰੀਆਂ ਥਾਵਾਂ ਉੱਤੇ 3 ਮੌਤਾਂ ਦੀ ਵੀ ਖਬਰ ਹੈ, ਜਿਸ ਵਿੱਚ ਇੱਕ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਦੌਰਾਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਸਟੇਟ ਐਮਰਜੈਂਸੀ ਵਿਭਾਗ ਨੂੰ ਮਦਦ ਲਈ 2000 ਦੇ ਕਰੀਬ ਫੋਨ ਆਏ। SES ਵੱਲੋਂ ਟਿਮ ਵੀ ਬੁਸ਼ ਨੇ ਰਾਹਤ ਅਤੇ ਬਚਾਅ ਕੰਮਾਂ ਬਾਰੇ ਇਹ ਜਾਣਕਾਰੀ ਦਿੱਤੀ ਹੈ।
So in context, this is a significant storm event for Melbourne and for Victoria. We quite regularly get damaging winds, and the damaging wind gusts yesterday, whilst very strong around the bay, around 110 to 115 kilometres.
ਇਸ ਖਬਰ ਸੰਬੰਧੀ ਹੋਰ ਜਾਣਕਾਰੀ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀ ਜਾਏਗੀ। ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ 113 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਸ ਬਿਮਾਰੀ ਨਾਲ ਸੰਬੰਧਿਤ 12 ਮੌਤਾਂ ਵੀ ਹੋਈਆਂ ਨੇ। ਇਹਨਾਂ ਸਾਰੀਆਂ ਮੌਤਾਂ ਦਾ ਸੰਬੰਧ ਬਜ਼ੁਰਗ ਸਾਂਭ ਸੰਭਾਲ ਕੇਂਦਰਾਂ ਨਾਲ ਦੱਸਿਆ ਜਾ ਰਿਹਾ ਹੈ। ਵਿਕਟੋਰੀਆ 'ਚ ਹੁਣ ਤੱਕ 496 ਲੋਕ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਨੇ। ਪ੍ਰੀਮੀਅਰ ਡੇਨੀ ਲੈਂਡਰਿਊਜ਼ ਨੇ ਆਉਣ ਵਾਲੇ ਦਿਨਾਂ ਵਿੱਚ ਸਹਿਜੇ ਸਹਿਜੇ ਹਾਲਾਤ ਬਿਹਤਰ ਹੋਣ ਦੀ ਸੰਭਾਵਨਾ ਜਤਾਈ ਹੈ।
The notion that we would go from say stage 4 to stage 2 or stage 1 where all of those businesses would be open like a normal kind of second half of the year, normal spring, we're not going to be able to do that. It's going to have to be gradual and steady.
Victoria Ports ਵੱਲੋਂ ਵਿੰਡਸਰ ਦੇ ਇੱਕ 76 ਸਾਲਾ ਵਿਅਕਤੀ ਉੱਤੇ ਸਤੰਬਰ ਮਹੀਨੇ ਵਿੱਚ ਕੋਵਿਡ ਪਾਬੰਦੀਆਂ ਖਿਲਾਫ ਰੋਸ ਮੁਜ਼ਾਹਰੇ ਕਰਨ ਲਈ ਯੋਜਨਾ ਬਣਾਉਣ ਦੇ ਦੋਸ਼ ਸ਼ਾਇਦ ਕੀਤੇ ਨੇ। ਕਥਿਤ ਦੋਸ਼ੀ ਨੂੰ ਅਗਲੇ ਸਾਲ ਫਰਵਰੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਅਸਿਸਟੈਂਟ ਪੁਲਿਸ ਕਮਿਸ਼ਨਰ ਲਿਊਕ ਕੋਰਨੀਲੀਅਸ ਨੇ ਲੋਕਾਂ ਨੂੰ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਤੋਂ ਵਰਜਦਿਆਂ ਇਹ ਗੱਲ ਆਖੀ ਹੈ।
The tinfoil hat wearing brigade are alive and well out there in our community, and they're taking every opportunity to leverage the current situation to serve their own ridiculous notions about so-called sovereign citizens, about constitutional issues.
ਕੋਰੋਨਾ ਵਾਇਰਸ ਦੇ ਚੱਲਦਿਆਂ ਤਸਮਾਨੀਆ ਨੇ ਆਪਣੀ ਸਟੇਟ ਆਫ ਐਮਰਜੈਂਸੀ ਦੀ ਮਿਆਦ ਹੁਣ ਅਕਤੂਬਰ ਮਹੀਨੇ ਤੱਕ ਵਧਾ ਦਿੱਤੀ ਹੈ। ਉਧਰ ਕੁਈਨਜ਼ਲੈਂਡ ਵਿੱਚ 3 ਹੋਰ ਕੋਰੋਨਾ ਮਾਮਲੇ ਸਾਹਮਣੇ ਆਏ ਨੇ, ਜਦਕਿ ਸਥਾਨਕ ਸਰਕਾਰ ਵੱਲੋਂ ਗੋਲਡ ਕੋਸਟ ਵਿੱਚ ਹੁੰਦੇ ਇਕੱਠਾਂ 'ਤੇ ਹੁਣ ਸ਼ਿਕੰਜਾ ਕੱਸਣ ਬਾਰੇ ਸੋਚਿਆ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਦੌਰਾਨ ਸਕੂਲੀ ਬੱਚਿਆਂ ਨੂੰ ਵੀ ਇਕੱਠ ਕਰਨ ਤੋਂ ਵਰਜਿਆ ਗਿਆ। ਪੇਸ਼ ਹੈ ਇਸ ਬਾਰੇ ਪ੍ਰੀਮੀਅਰ ਅਨੈਸਥੀਸੀਆ ਪਲੂਸ਼ੇ ਦਾ ਇਹ ਬਿਆਨ।
There is nothing wrong with small groups of people finishing school booking somewhere close to where they live as well, because as long as they actually abide by those rules and regulations that are set in place for hotel accommodation, then there is nothing to worry about.
Multicultural affairs ਦੇ ਕਾਰਜਕਾਰੀ ਮੰਤਰੀ ਐਲਨ ਟਚ ਨੇ ਆਖਿਆ ਕਿ ਦੇਸ਼ ਅਜਿਹੇ ਹਾਲਾਤ ਚੋਂ ਲੰਘ ਰਿਹਾ ਹੈ ਜਦੋਂ ਉਹਨਾਂ ਤਾਕਤਾਂ ਨਾਲ ਲੜਨਾ ਜ਼ਰੂਰੀ ਹੋ ਗਿਆ ਜੋ ਦੇਸ਼ ਦੇ ਸਮਾਜਿਕ ਮਿਲਵਰਤਨ ਲਈ ਖਤਰਾ ਪੈਦਾ ਕਰ ਰਹੀਆਂ ਨੇ। ਉਹਨਾਂ ਕਿਹਾ ਕਿ ਭਾਵੇਂ ਆਸਟ੍ਰੇਲੀਆ ਵਿੱਚ ਸਮਾਜਿਕ ਤਾਣੇ ਬਾਣੇ ਨੂੰ ਬਹੁ ਭਾਈਚਾਰਕ ਸਾਂਝ ਜ਼ਰੀਏ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ, ਪਰ ਫਿਰ ਵੀ ਹਾਲਾਤ ਕਈ ਦੂਜੇ ਮੁਲਕਾਂ ਨਾਲੋਂ ਬਿਹਤਰ ਹਨ।
Regardless of where you come from, everyone in Australia has the opportunity to have a go and to succeed. As the Prime Minister has said, if you have a go, you'll get a go in Australia. People aren't excluded.
ਬੈਰੂਤ ਵਿੱਚ ਪੈਦਾ ਹੋਈ ਸਥਿਤੀ ਕਾਰਨ ਲੈਬਨਾਨ ਵਿੱਚੋਂ ਹਜ਼ਾਰਾਂ ਆਸਟ੍ਰੇਲੀਅਨ ਨਾਗਰਿਕਾਂ ਨੂੰ ਕੱਢਣ ਲਈ ਯੋਜਨਾ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਆਖਿਆ ਹੈ ਕਿ ਵਾਪਸੀ ਯਕੀਨੀ ਬਣਾਉਣ ਲਈ ਕੋਵਿਡ ਪਾਬੰਦੀਆਂ ਤੋਂ ਥੋੜ੍ਹਾ ਹਟ ਕੇ ਸੋਚਿਆ ਜਾ ਸਕਦਾ ਹੈ। ਇੱਕ ਅੰਦਾਜ਼ੇ ਮੁਤਾਬਕ 5000 ਦੇ ਕਰੀਬ ਆਸਟ੍ਰੇਲੀਅਨ ਨਾਗਰਿਕ ਇਸ ਵੇਲੇ ਲੈਬਨਾਨ ਵਿੱਚ ਹੋ ਸਕਦੇ ਨੇ। ਅਤੇ ਹੁਣ ਪੇਸ਼ ਨੇ ਕੁਝ ਖ਼ਬਰਾਂ ਭਾਰਤ ਤੋਂ, ਜੋ ਅਖ਼ਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ 25 ਲੱਖ ਤੋਂ ਵੱਧ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਹੁਣ ਸਿਹਤਯਾਬ ਹੋ ਚੁੱਕੇ ਨੇ, ਜਦਕਿ ਮੌਤ ਦਰ ਘੱਟ ਕੇ 1.83% ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ 3.9 ਕਰੋੜ ਦੇ ਕਰੀਬ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਨੇ। ਉਹਨਾਂ ਮੁਤਾਬਕ ਪਿਛਲੇ 24 ਘੰਟਿਆਂ 'ਚ 75,500 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਨਾਲ ਹੁਣ ਤੱਕ ਕੁੱਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 34 ਲੱਖ ਹੋ ਗਈ ਹੈ। ਜਦਕਿ ਪਿਛਲੇ 24 ਘੰਟਿਆਂ 'ਚ 1000 ਲੋਕਾਂ ਦੀ ਮੌਤ ਵੀ ਹੋਈ ਹੈ, ਜਿਸ ਕਾਰਨ ਕੁੱਲ ਮੌਤਾਂ ਦਾ ਅੰਕੜਾ ਹੁਣ ਵੱਧ ਕੇ 61,500 ਹੋ ਗਿਆ। ਬੀਤੇ 24 ਘੰਟਿਆਂ 'ਚ 60,000 ਮਰੀਜ਼ ਠੀਕ ਹੋਏ ਨੇ ਅਤੇ ਹੁਣ ਤੱਕ ਕੁੱਲ 25,73,000 ਦੇ ਕਰੀਬ ਮਰੀਜ਼ ਠੀਕ ਹੋ ਚੁੱਕੇ ਨੇ, ਜਿਸ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ 76.3% ਤੱਕ ਪਹੁੰਚ ਗਈ ਹੈ। ਕੇਂਦਰ ਵੱਲੋਂ ਵੀਰਵਾਰ ਨੂੰ ਕੋਵਿਡ 19 ਉੱਚ ਮੌਤ ਦਰ ਵਾਲੇ ਪੰਜਾਬ ਸਮੇਤ 9 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਲਾਗ ਦੀ ਬਿਮਾਰੀ ਦੇ ਪ੍ਰਬੰਧਨ ਅਤੇ ਇਸ ਨਾਲ ਨਜਿੱਠਣ ਦੀ ਰਣਨੀਤੀ ਦੀ ਸਮੀਖਿਆ ਕੀਤੀ ਗਈ ਹੈ, ਜਿਨ੍ਹਾਂ ਦਾ ਬੀਤੇ 2 ਹਫ਼ਤਿਆਂ ਦੌਰਾਨ ਕੋਰੋਨਾ ਕਾਰਨ ਹੋਈਆਂ ਮੌਤਾਂ 'ਚ 90% ਯੋਗਦਾਨ ਰਿਹਾ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਇਸ ਸਮੀਖਿਆ ਬੈਠਕ ਦੌਰਾਨ ਸਬੰਧਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਖ਼ਤ ਚੌਕਸੀ ਜਾਰੀ ਰੱਖਣ ਅਤੇ ਲਾਗ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਮੌਤਾਂ ਨੂੰ ਘਟਾਉਣ ਲਈ ਪਹਿਲ ਕਰਨ ਲਈ ਆਖਿਆ। ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਸਿਹਤ ਕਾਰਨਾਂ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਬੇ ਨੇ ਸਿਹਤ ਸਮੱਸਿਆਵਾਂ ਦੇ ਲਗਾਤਾਰ ਵਧਣ ਤੋਂ ਬਾਅਦ ਹੀ ਅਸਤੀਫਾ ਦਿੱਤਾ ਹੈ। ਉਹਨਾਂ ਚਿੰਤਾ ਪ੍ਰਗਟਾਈ ਕਿ ਉਹਨਾਂ ਦੀ ਬਿਮਾਰੀ ਉਹਨਾਂ ਨੂੰ ਦੇਸ਼ ਚਲਾਉਣ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53.65 ਰੁਪਏ, ਅਮਰੀਕਾ ਦੇ 73 ਸੈਂਟ ਅਤੇ ਪਾਕਿਸਤਾਨ ਦੇ 121.85 ਰੁਪਏ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੀ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਐਡੀਲੇਟ ਅਤੇ ਮੈਲਬਰਨ 'ਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23 ਅਤੇ 19 ਡਿਗਰੀ, ਹੋਬਰਟ ਵਿੱਚ ਬਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ, ਕੈਨਬਰਾ 'ਚ ਧੁੱਪੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ, ਵੁਲਨਗੋਂਗ ਸਿਡਨੀ ਅਤੇ ਨਿਊ ਕਾਸਲ 'ਚ ਦਿਨ ਸਾਫ਼ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ, ਬ੍ਰਿਸਬਨ ਵਿੱਚ ਹਲਕੀ ਬਦਲਵਾਈ ਵੱਧ ਤੋਂ ਵੱਧ ਤਾਪਮਾਨ 23 ਡਿਗਰੀ, ਕੇਨਸ ਵਿੱਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 26 ਡਿਗਰੀ, ਅਤੇ ਡਾਰਵਿਨ ਵਿੱਚ ਮੌਸਮ ਖੁਸ਼ਗਵਾਰ ਵੱਧ ਤੋਂ ਵੱਧ ਤਾਪਮਾਨ 33 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਕਰੇਵਾਲ।